विष्णु कुदरत कादर ना कुर्बाना विस्मादी विस्माद विच कुदरत कादर ना कुर्बाना लेप अनेप सदा निर्वाना कारण करता जो तेरे सिर तर मन करे शुक्राना कारण करता जो तेरे सिर तर मन
ਜਿੰਨੀ ਵੀ ਸੰਗਤ ਬੈਠੀ ਹੋ ਸਾਰੀ ਸੰਗਤ ਪਿਆਰ ਦੇ ਨਾਲ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ।
ਇਹ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਵਾਰ ਜਿਸ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਸਮਝਾ ਰਹੇ ਨੇ ਪਿਆਰਿਆ, ਜੋ ਉਹ ਕਰਨ ਵਾਲਾ ਪਰਮਾਤਮਾ ਨਿਰੰਕਾਰ ਕਰ ਰਿਹਾ ਹੈ, ਹਰ ਉਹਦੇ ਕੀਤੇ ਦੇ ਜੋ ਉਹ ਕਰ ਰਿਹਾ ਹੈ ਹਰ ਉਹਦੇ ਕੀਤੇ ਨੂੰ ਮੰਨ ਕੇ ਉਹਦਾ ਸ਼ੁਕਰਾਨਾ ਕਰ। ਵੈਸੇ ਇੱਕ ਬੇਨਤੀ ਦਾਸ ਕਰੇ ਸੰਗਤ ਨੂੰ, ਉਹਦਾ ਸਤਸੰਗੀ ਉਹ ਹੈ ਅਵਸਥਾ ਇਹ ਬੜੀ ਵੱਡੀ, ਜੇ ਗੁਰੂ ਕਿਰਪਾ ਕਰਕੇ ਦੇਵੇ। ਸੰਤ ਅਤਰ ਸਿੰਘ ਜੀ ਦੇ ਕੋਲ ਕੁਝ ਪ੍ਰੇਮੀ ਬੈਠੇ ਸੀ ਅਤੇ ਮਹਾਂਪੁਰਸ਼ਾਂ ਦੀ ਮੌਜ ਆਈ ਕਿ ਅੱਜ ਝੋਲੀ ਕੁਝ ਪਾਉਣਾ ਹੈ, ਅਤੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਗੁਰਮੁਖ ਪਿਆਰਿਓ ਦੱਸੋ ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਕੱਚੀ ਕਲਾਸ ਅਤੇ ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ ਕਿਹੜੀ ਹੈ? ਆਖੋ ਸਤਨਾਮ। ਜਿਹੜੇ ਪ੍ਰੀ ਬੈਠੇ ਸੀ ਸਾਰਿਆਂ ਨੇ ਹੱਥ ਜੋੜ ਲਏ, ਮਹਾਂਪੁਰਸ਼ੋ ਆਪ ਜੀ ਹੀ ਸੁਮਤ ਬਖਸ਼ੋ। ਅਤੇ ਉਸ ਵੇਲੇ ਸੰਤ ਬਾਬਾ ਅਤਰ ਸਿੰਘ ਜੀ ਆਖਣ ਲੱਗੇ, ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹੈ ਗੁਰਮਤ ਰਿਦੇ ਗਰੀਬੀ ਆਵੇ, ਕਿ ਹਿਰਦੇ ਦੇ ਵਿੱਚ ਨਿਮਰਤਾ ਆ ਜਾਣੀ, ਇਹ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹੈ। ਜ਼ਰੂਰ ਪਾਇਓ ਝਾਤੀ, ਜੇ ਨਿਮਰਤਾ ਆਈ ਤੇ ਸਮਝ ਲੈਣਾ ਗੁਰੂ ਦੇ ਸਕੂਲ ਦੇ ਵਿੱਚ ਦਾਖਲਾ ਹੋਇਆ ਹੈ, ਤੇ ਜੇ ਅਜੇ ਤੱਕ ਅੰਦਰ ਨਿਮਰਤਾ ਨਹੀਂ ਆਈ ਤੇ ਸਮਝ ਲੈਣਾ ਅਜੇ ਤੱਕ ਗੁਰੂ ਨਾਨਕ ਦੇ ਘਰ ਦੀ ਕੱਚੀ 'ਚ ਵੀ ਦਾਖਲ ਨਹੀਂ ਹੋਏ। ਆਖੋ ਸਤਨਾਮ। ਇਹ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਗੁਰਮਤ ਰਿਦੇ ਗਰੀਬੀ ਆਵੇ। ਮਹਾਂਪੁਰਸ਼ੋ ਦੂਜੀ ਵੀ ਸੁਮਤ ਪਾਓ, ਅਖੀਰਲੀ ਕਲਾਸ ਕਿਹੜੀ, ਸਭ ਤੋਂ ਉੱਚੀ ਕਲਾਸ ਕਿਹੜੀ? ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਆਖਣ ਲੱਗੇ, ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ ਸਭ ਤੋਂ ਉੱਚੀ ਕਲਾਸ, ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਤੇ ਰੱਬ ਦੀ ਰਜਾ 'ਚ ਰਹਿਣਾ। ਆਖੋ ਸਤਨਾਮ। ਇਹ ਸਭ ਤੋਂ ਉੱਚੀ ਕਲਾਸ ਹੈ, ਸਭ ਤੋਂ ਉੱਚੀ ਉਹਦੀ ਰਜਾ 'ਚ ਰਹਿਣਾ। ਜਿੰਨੀ ਵੀ ਸੰਗਤ ਬੈਠੀ ਹੋ ਹੈ ਬੜੀ ਉੱਚੀ ਇਹ ਕਲਾਸ। ਬਾਕੀ ਮਹਾਂਪੁਰਸ਼ ਰਸਤਾ ਦੱਸਦੇ ਸੀ ਕਿ ਇਹ ਅਵਸਥਾ ਬਣ ਜਾਵੇ ਉਹਦੇ ਲਈ ਨਿੱਕੇ ਨਿੱਕੇ ਢੰਗ ਨੇ, ਨਿੱਕੇ ਨਿੱਕੇ ਢੰਗ ਅਪਣਾ ਲੈ। ਉਹ ਕਿਹੜੇ ਢੰਗ? ਜਿੰਨੀ ਵੀ ਸੰਗਤ ਬੈਠੀ ਹੋ ਪਿਆਰੇ, ਉਹ ਹਰ ਬੰਦਾ ਇਹ ਗੱਲ ਚਾਹੁੰਦਾ ਹੈ ਕਿ ਹਰ ਕੰਮ ਮੇਰੀ ਮਰਜ਼ੀ ਨਾਲ ਹੋਵੇ, ਹਰ ਕੰਮ ਮੇਰੀ ਮਰਜ਼ੀ ਨਾਲ। ਹਰ ਕੋਈ ਇਹ ਚਾਹੁੰਦਾ, ਮੈਂ ਇੱਦਾਂ ਚਾਹੁੰਦਾ ਸਾਂ, ਉਹਨੇ ਇੱਦਾਂ ਕਿਉਂ ਨਹੀਂ ਕੀਤਾ, ਹਰ ਕੰਮ ਮੇਰੀ ਮਰਜ਼ੀ ਨਾਲ ਕਿਉਂ ਨਹੀਂ ਹੋ ਰਿਹਾ? ਜਦ ਤੱਕ ਅੰਦਰ ਮੇਰੀ ਮਰਜ਼ੀ ਹੈ, ਆਪਣੀ ਮਰਜ਼ੀ ਹੈ ਪਿਆਰਿਓ, ਉਦੋਂ ਤੱਕ ਗੁਰੂ ਦੀ ਪ੍ਰਸੰਨਤਾ ਨਹੀਂ, ਉਦੋਂ ਤੱਕ ਗੁਰੂ ਦੀ ਖੁਸ਼ੀ ਨਹੀਂ। ਆਪਣੀ ਮਰਜ਼ੀ ਛੱਡ ਕੇ ਜੋ ਕੁਝ ਵੀ ਹੋ ਰਿਹਾ ਹੈ ਗੁਰੂ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾ ਦੇਵੇ ਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਆਖੋ ਸਤਨਾਮ। ਕਹਿੰਦੇ ਜੀ ਕਈ ਨਾ ਸਮਝਿਓ, ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਕੀ? ਅਰਦਾਸ, हिंदू धर्म के एक महापुरश ने औरत ने औरत संगत के नाते बहुत प्यार बच्चियां वांग मैं प्यार देंगे ने दास में काफ़ी वड्डी उम्र दे ते जदों भी सत्संग करते ने पंजाह पंजाह हज़ार संगत के प्रेमी जुड़ते हैं ते एक दिन दास दा जदों उन्हां दे नाल मेल होया ते मैनू उन्हां ने बचन सुनाया कहन लगे कि एक दिन साढ़े महापुरशां दा फोन आया जिन्हां नू अगों मनदे सी जिन्हां दा सत्कार जिन्हां दी संगत प्राप्त सी कहिंदे एक दिन सानू साढ़े महापुरशां दा फोन आया वह भी औरत कहिंदे की फोन आया कि जल्दी नाल आओ तबीयत बहुत ढिली है कहिंदे जदों मैं गई जाके महापुरशां नू वेखिया बिस्तरे ते लम्मे पए ने ग्लूकोज चढ़ रहा है कुछ समा पहले खून भी चढ़िया आ उंगली दे उत्ते चुंडी जी लाई जिदे नाल हर वेले ब्लड प्रैशर चैक हो रहा है प्यारे ओ खून दियां बोतलां भी चढ़िया ने ब्लड प्रैशर भी हर वेले चैक ECG भी खोर ग्लूकोज भी चढ़ रहा इन्नी बुरी हालत वह महापुरशां दी कि सारा लैटरिंग पेशाब ये चीज़ा बिस्तरे ते ही हो रही ने वह मैनू सुना रहे कहिंदे जदों मैं गई महापुरशां दी ये हालत वेखी तो उस वेले मैं महापुरशां नू आखिया महापुरशो तुहाडे ते एडा वड्डा बुरा समा आया इन्ना तुहाडे ते कष्ट आया है ये क्यों तो कहन लगे उस वेले महापुरश ये गल सुन के हस पए कहिंदे दुख दा समा कदा आया आख सतनाम दुख दा समा कदा आया कहिंदे दुख ही ते है कि ग्लूकोज तुहानू लगा पहले खून चढ़े है आ लैटरिंग पेशाब सारिया चीजा बिस्तरे ते हो रही ने दुख का समा नहीं तो होर की है तो कहन लगे महापुरश हस के मैनू आखदे पुत्र दुख का समा मेरे ते कादा आया है निरंकार ने दोबारा मैनू बच्चा ही बना दिता है आख सतनाम दोबारा बच्चा ही बनाता है ये बच्चा ही होंदा जेड़ा सब कुछ बिस्तरे ते करदा सही मैणिया च मैनू ये दुख नहीं दिता बीमार नहीं किया सही मैणिया च मैनू समा दे दिता है कि मंजे ते लम्मे पै जा ते हर वेले सिमरन करती रहे आख सतनाम प्यारे आम बंदा जरा जिन्हें रब दुख दे दे ओ दुख दे विच रब नू ताने मेहने देंदा होर दुखी हुंदा जरा जिन्ना उस गुरु की मर्जी दे विच दुख दिते दे विच सुख लभना शुरू कर देवे अपनी मर्जी छड़ के गुरु की मर्जी दे नाल मर्जी मिलाउणी शुरू कर देवे दुख दे विच रहिंदा बंदा भी दुखी नहीं हुंदा ताई ते मेरे सतगुरु कह रहे ने
सतगुरु
सतगुरु होए दयाल तां दुख ना जानिए दुख है पर ना जानिए आ जिन्नी भी संगत बैठी हो सारियां नू बेनती है गुरु अगे उदा अरदास करो सतगुरु कदी भी इम्तिहान ना लवे परचा ना पावे परचे चों हर वेले ही असी फेल खां पर जो भी वह निके मोटे किते दुख दे रहा है हर दुख दे विच्चों सुख लभना आ जावे अपनी मर्जी छड़ के गुरु की मर्जी नाल मर्जी मिलाउणी आ जावे ते ये अवस्था बननी शुरू हो जाती है। आ बाबा नंद सिंह जी महापुरशां ने संगत ने बेनती की महापुरशां नू कि बाबा जी आप जी कृपा करो साढ़े नगर का गुरद्वारा है तो नगर के गुरद्वारा जिहड़ा बन रहा उहदी इट अपने हत्थां नाल रखो उदा बाबा जी ने सारी जिंदगी किसी गुरद्वारे की इट नहीं रखी केवल एहो ही रखी है ते उस तो बाद की बनया वो आप जी सरवण करना आ संगतां ने जदों बेनती की महापुरशो आप जी कृपा करो बख्शिश करो साडे गुरद्वारे की इट तुसी रखनी गुरद्वारा बना रहे महापुरशां ने समा देता जदों इट रखण दे लई पहुंचे अरदास होई महापुरशां ने बाबा नंद सिंह जी ने जिस ढंग दे नाल इट रखी अरदास करके मिस्त्री थोड़ा अणजाण ਉਹਨੂੰ ਇੰਨੀ ਗੱਲ ਦੀ ਨਹੀਂ ਸੀ ਸੋਝੀ ਕਿ ਨਾਮ ਜਪਣ ਵਾਲਾ ਜਿਸ ਢੰਗ ਦੇ ਨਾਲ ਵੀ ਇੱਟ ਰੱਖ ਦੇਵੇ ਉਹਨੂੰ ਹਿਲਾਉਣਾ ਨਹੀਂ ਚਾਹੀਦਾ, ਉਹਦੇ ਉੱਪਰ ਹੀ ਸੀਮਿਟ ਪਾ ਕੇ ਅਗਾਂਹ ਹੋਰ ਤਰ੍ਹਾਂ ਉਸਾਰੀ ਆਪਣੇ ਢੰਗ ਨਾਲ ਸ਼ੁਰੂ ਕਰ ਲੈਣੀ ਚਾਹੀਦੀ, ਪਰ ਉਹਨੂੰ ਨਹੀਂ ਹਿਲਾਉਣਾ ਚਾਹੀਦਾ। ਮਿਸਤਰੀ ਸੀ ਅਣਜਾਣ, ਉਹਨੇ ਜਿਵੇਂ ਬਾਬਾ ਆਨੰਦ ਸਿੰਘ ਜੀ ਨੇ ਇੱਟ ਰੱਖੀ ਉਹ ਇੱਟ ਆਪਣੇ ਢੰਗ ਦੇ ਨਾਲ ਠੀਕ ਕਰਨੀ ਚਾਹੀ ਅਤੇ ਇੱਟ ਹਿਲਾ ਦਿੱਤੀ, ਅਤੇ ਉਸ ਵੇਲੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਉਹ ਮਿਸਤਰੀ ਇਹ ਕੀ ਕੀਤਾ। ਹੁਣ 5-10 ਸਕਿੰਟਾਂ ਦੇ ਲਈ ਮਨ 'ਚ ਆਈ ਅਤੇ ਥੋੜ੍ਹੀ ਗੱਲ ਜ਼ਰੂਰ, ਪਰ ਉਸ ਵੇਲੇ ਵੇਖੋ ਆਪਣੀ ਮਰਜ਼ੀ ਛੱਡ ਕੇ ਹੁਣ ਗੁਰੂ ਦੀ ਮਰਜ਼ੀ ਨਾਲ ਕਿਵੇਂ ਮਰਜ਼ੀ ਮਿਲਾ ਰਹੇ। ਪਹਿਲੇ ਕਹਿੰਦੇ ਮਿਸਤਰੀ ਇਹ ਕੀ ਕੀਤਾ, ਇੱਟ ਹਿਲਾ ਦਿੱਤੀ। 5-10 ਸਕਿੰਟਾਂ ਬਾਅਦ ਹੀ ਕਹਿਣ ਲੱਗੇ ਓ ਹੋ ਹੋ ਮਿਸਤਰੀ ਤੇਰਾ ਵੀ ਕੋਈ ਕਸੂਰ ਨਹੀਂ, ਲੱਗਦਾ ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ। ਹੱਕ ਸਤਨਾਮ, ਸਾਡੀ ਰੱਖੀ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ, ਅੱਜ ਰੱਖੀ ਏ, ਅੱਜ ਤੋਂ ਬਾਅਦ ਰੱਖਣੀ ਕੋਈ ਨਹੀਂ। ਆ ਪਹਿਲੇ ਥੋੜ੍ਹੀ ਜਿਹੀ ਆਈ ਜਦੋਂ ਆਪਣੀ ਮਰਜ਼ੀ ਇਹ ਕੀ ਕੀਤਾ ਤੂੰ, ਪਰ ਜਦੋਂ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦਿੱਤੀ ਤੇ ਫਿਰ ਪਿਆਰੇ ਉਸੇ ਤਰ੍ਹਾਂ ਹੀ ਆਨੰਦ ਆਉਂਦਾ। ਇਹ ਨਿੱਕੇ ਨਿੱਕੇ ਢੰਗ ਨੇ ਜੋ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ, ਉਦਾਂ ਇਹ ਅਵਸਥਾ ਬਹੁਤ ਉੱਚੀ ਨਹੀਂ ਬਣ ਸਕਦੀ, ਪਰ ਆਹ ਨਿੱਕੇ ਨਿੱਕੇ ਕਿਤੇ ਢੰਗ ਅਪਣਾ ਲਈਏ ਤੇ ਇਹ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਕਿਵੇਂ ਕਹਿ ਰਹੇ ਭਾਈ ਗੁਰਦਾਸ ਜੀ, ਇੱਕ ਵਾਰੀ ਇਹ ਪੜ੍ਹ ਲਓ ਪੰਕਤੀਆਂ, ਉਸ ਤੋਂ ਬਾਅਦ ਜਿਵੇਂ ਵੀ ਮਹਾਰਾਜ ਸੇਵਾ ਲੈਣਗੇ ਆਪ ਜੀ ਦੇ ਦਰਸ਼ਨ ਸਾਰੇ ਕਰੋ ਜੀ ਕਿਰਪਾ ਪਿਆਰ ਨਾਲ। ਸੋਝੀ ਦੇਣ ਦੇ ਲਈ ਇੱਕ ਗਾਥਾ ਸੁਣਾਉਂਦੇ ਸੀ। ਕਹਿੰਦੇ ਇੱਕ ਬੰਦਾ ਕਿਸੇ ਮਹਾਂਪੁਰਸ਼ਾਂ ਦੇ ਕੋਲ ਗਿਆ ਤੇ ਜਾ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਮੈਨੂੰ ਸੁੱਖ ਚਾਹੀਦਾ। ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਬੜਾ ਸਮਝਾਇਆ, ਜਦੋਂ ਨਾ ਸਮਝਿਆ ਤੇ ਸਮਝਾਉਣ ਦੇ ਲਈ ਕੀ ਕਹਿੰਦੇ, ਬਈ ਤੈਨੂੰ ਸੁੱਖ ਚਾਹੀਦਾ? ਜੀ ਹਾਂ ਸੁੱਖ ਚਾਹੀਦਾ। ਤੇ ਮਹਾਂਪੁਰਸ਼ ਕਹਿੰਦੇ ਸਾਰੇ ਨਗਰ 'ਚ ਜਾ, ਕਿਸੇ ਸੁਖੀ ਬੰਦੇ ਦੇ ਇੱਕ ਪੈਰ ਦੀ ਜੁੱਤੀ ਲੱਭ ਕੇ ਲਿਆ ਕੇ ਸਾਨੂੰ ਦੇ ਦੇ ਤੇ ਤੈਨੂੰ ਵੀ ਸੁੱਖ ਮਿਲ ਜਾਏਗਾ। ਹੱਕ ਸਤਨਾਮ, ਕਹਿੰਦਾ ਆਹ ਕਿਹੜੀ ਵੱਡੀ ਗੱਲ ਹੈ, ਹੁਣੇ ਮੈਂ ਜਾਣਾ ਕਿਸੇ ਸੁਖੀ ਬੰਦੇ ਦੇ ਪੈਰ ਦੀ ਜੁੱਤੀ ਲੈ ਆਉਂਦਾ ਤੇ ਮੈਨੂੰ ਵੀ ਸੁੱਖ ਮਿਲੇਗਾ। ਜਦੋਂ ਗਿਆ ਸਾਰੇ ਨਗਰ ਦਾ ਚੱਕਰ ਲਾਇਆ, ਜਦੋਂ ਕੋਈ ਵੀ ਹੋਰ ਸੁਖੀ ਬੰਦਾ ਨਜ਼ਰ ਨਾ ਆਇਆ ਤੇ ਅਖੀਰ ਇੱਕ ਸੇਠ ਦੀ ਦੁਕਾਨ ਵੱਲ ਧਿਆਨ ਗਿਆ। ਕੀ ਵੇਖਦਾ, ਚਿੱਟੀ ਵਿਛਾਈ ਹੋਈ, ਸੇਠ ਜੀ ਬੈਠੇ ਨੇ, 10-12 ਨੌਕਰ ਬੈਠੇ ਨੇ, ਮਾਇਆ ਦੀ ਕਮੀ ਕੋਈ ਨਹੀਂ, ਸੇਵਾ ਕਰਨ ਵਾਲਿਆਂ ਦੀ ਕਮੀ ਕੋਈ ਨਹੀਂ। ਤੇ ਕਹਿੰਦਾ ਇਹ ਸੇਠ ਲੱਗਦਾ ਬਹੁਤ ਸੁਖੀ ਹੈ। ਸੇਠ ਦੇ ਕੋਲ ਗਿਆ, ਸੇਠ ਜੀ ਇੱਕ ਕੰਮ ਹੈ, ਬਈ ਦੱਸ, ਕਹਿੰਦਾ ਮੈਨੂੰ ਤੁਹਾਡੇ ਪੈਰ ਦੀ ਇੱਕ ਜੁੱਤੀ ਚਾਹੀਦੀ ਹੈ। ਹੱਕ ਸਤਨਾਮ, ਕਹਿੰਦੇ ਜੁੱਤੀ ਤੂੰ ਕੀ ਕਰਨੀ? ਕਹਿੰਦਾ ਮੈਂ ਕਿਸੇ ਮਹਾਂਪੁਰਸ਼ਾਂ ਕੋਲ ਗਿਆ ਸਾਂ, ਸੁੱਖ ਲੈਣ ਦੇ ਲਈ ਉਹਨਾਂ ਨੇ ਕਿਹਾ ਕਿਸੇ ਸੁਖੀ ਬੰਦੇ ਦੇ ਇੱਕ ਪੈਰ ਦੀ ਜੁੱਤੀ ਲੈ ਆ, ਤੈਨੂੰ ਵੀ ਸੁੱਖ ਮਿਲੇਗਾ ਤੇ ਮੈਨੂੰ ਤੁਹਾਡੇ ਤੋਂ ਵੱਧ ਸੁਖੀ ਕੋਈ ਨਜ਼ਰ ਨਹੀਂ ਆਉਂਦਾ, ਕਰੋ ਕਿਰਪਾ ਮੈਨੂੰ ਆਪਣੇ ਇੱਕ ਪੈਰ ਦੀ ਜੁੱਤੀ ਦਿਓ। ਤੇ ਸੇਠ ਹੱਸ ਪਿਆ, ਕਹਿੰਦਾ ਭੋਲਿਆ ਜੁੱਤੀ ਲੈ ਕੇ ਜਾਣੀ ਬੇਸ਼ੱਕ ਲੈ ਜਾ, ਪਰ ਜਿਹੜਾ ਕਹਿੰਦਾ ਨਾ ਤੈਨੂੰ ਮੇਰੇ ਤੋਂ ਵੱਧ ਸੁਖੀ ਕੋਈ ਨਹੀਂ ਨਜ਼ਰ ਆਉਂਦਾ, ਇਹ ਤੇਰੀ ਭੁੱਲ ਏ, ਕਦੀ ਮੇਰੇ ਕੋਲ ਬਹਿ ਕੇ ਵੇਖ ਮੈਨੂੰ ਤੇ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਨਜ਼ਰ ਆਉਂਦਾ। ਉਹ ਕਹਿੰਦਾ ਤੁਹਾਨੂੰ ਕੀ ਦੁੱਖ ਹੈ? ਕਹਿੰਦਾ 4-5 ਤਰ੍ਹਾਂ ਦੀਆਂ ਬਿਮਾਰੀਆਂ ਮੈਨੂੰ ਲੱਗੀਆਂ ਨੇ, ਸ਼ੂਗਰ ਦੀ ਬਿਮਾਰੀ ਮੈਨੂੰ, ਬਲੱਡ ਪ੍ਰੈਸ਼ਰ ਦੀ ਬਿਮਾਰੀ ਮੈਨੂੰ, ਗੋਡਿਆਂ 'ਚ ਮੇਰੇ ਦਰਦ, ਹਾਰਟ 'ਚ ਮੇਰੇ ਪ੍ਰੋਬਲਮ ਹੈ, ਚਾਰ ਪੰਜ ਤਰ੍ਹਾਂ ਦੀਆਂ ਮੈਨੂੰ ਬਿਮਾਰੀਆਂ ਲੱਗੀਆਂ, ਤੂੰ ਮੈਨੂੰ ਕਹਿੰਦਾ ਸੁਖੀ, ਮੈਨੂੰ ਤਾਂ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਨਜ਼ਰ ਆਉਂਦਾ। ਅਤੇ ਜਦੋਂ ਪਿਆਰੇ ਹੋ ਉੱਥੇ ਗੱਲ ਨਾ ਬਣੀ, ਭਾਲਦਾ ਭਾਲਦਾ ਅਗਾਂਹ ਲੰਘਿਆ ਕਿ ਹੋਰ ਕੋਈ ਸੁਖੀ ਬੰਦਾ ਲੱਭਦੇ, ਅਤੇ ਨਿਗਾਹ ਪਈ ਇੱਕ ਲੀਡਰ ਦੀ ਗੱਡੀ ਦੇ ਉੱਤੇ, ਕਹਿੰਦੇ ਲਾਲ ਬੱਤੀਆਂ ਲੱਗੀਆਂ ਨੇ, ਹੋਰ ਬੋਡੀ ਗਾਰਡ ਵੀ ਨਾਲ ਨੇ, ਜੋ ਕਲਮ ਰਾਹੀਂ ਦੇਖਦਾ ਸਾਰੇ ਮੰਨਦੇ ਨੇ, ਜੋ ਕੁਝ ਵੀ ਕਹਿੰਦਾ ਹੁਕਮ ਸਭ ਦੇ ਉੱਪਰ ਚੱਲਦਾ ਸਭ ਮੰਨਦੇ ਨੇ, ਕਹਿੰਦਾ ਲੀਡਰ ਤੋਂ ਵੱਧ ਸੁਖੀ ਕੋਈ ਨਹੀਂ। ਜਦੋਂ ਗਿਆ ਲੀਡਰ ਦੇ ਕੋਲੋਂ ਟਾਈਮ ਲੈ ਕੇ, ਜਦੋਂ ਮਿਲਿਆ ਉਹਨੂੰ ਜਾ ਕੇ, ਕਹਿੰਦਾ ਲੀਡਰ ਜੀ ਕੰਮ ਹੈ ਤੁਹਾਡੇ ਨਾਲ, ਪਰ ਕੰਮ ਅਜੀਬ ਹੈ। ਲੀਡਰ ਕਹਿੰਦਾ ਕੀ ਕੰਮ ਹੈ? ਕਹਿੰਦਾ ਕੰਮ ਇਹ ਕਿ ਮੈਨੂੰ ਤੁਹਾਡੇ ਇੱਕ ਪੈਰ ਦੀ ਜੁੱਤੀ ਚਾਹੀਦੀ ਹੈ। ਆਖੋ ਸਤਨਾਮ। ਉਸ ਵੇਲੇ ਲੀਡਰ ਕਹਿੰਦਾ ਤੂੰ ਜੁੱਤੀ ਇੱਕ ਪੈਰ ਦੀ ਕੀ ਕਰਨੀ? ਕਹਿੰਦਾ ਇੱਦਾਂ ਮਹਾਂਪੁਰਸ਼ਾਂ ਕੋਲ ਸੁੱਖ ਲੈਣ ਗਿਆ ਸਾਂ, ਕਹਿੰਦੇ ਸੁਖੀ ਬੰਦੇ ਦੇ ਪੈਰ ਦੀ ਜੁੱਤੀ ਲਿਆ ਮੈਨੂੰ ਵੀ ਸੁੱਖ ਮਿਲੇਗਾ, ਮੈਨੂੰ ਤੁਹਾਡੇ ਤੋਂ ਵੱਧ ਸੁਖੀ ਨਹੀਂ ਕੋਈ ਨਜ਼ਰ ਆਉਂਦਾ, ਇੱਕ ਪੈਰ ਦੀ ਜੁੱਤੀ ਦਿਓ। ਅਤੇ ਲੀਡਰ ਕਹਿੰਦਾ ਜੁੱਤੀ ਭਾਵੇਂ ਲੈ ਜਾ, ਪਰ ਕਹਿੰਦਾ ਮੇਰੇ ਤੋਂ ਵੱਧ ਸੁਖੀ ਕੋਈ ਨਹੀਂ, ਮੇਰੇ ਕੋਲ ਬਹਿ, ਮੈਂ ਤੈਨੂੰ ਦੱਸਦਾ ਆਪਣੇ ਦੁੱਖ। ਕਹਿੰਦਾ ਵਿਰੋਧੀ ਪਾਰਟੀ ਨੇ ਪੰਜ ਤਰ੍ਹਾਂ ਦੇ ਕੇਸ ਮੇਰੇ 'ਤੇ ਕੀਤੇ ਹੋਏ ਨੇ। ਆਖੋ ਸਤਨਾਮ। ਜਿਹਦੇ 'ਚ ਦੋ ਤਾਂ ਸੱਚੇ ਨੇ, ਪਰ ਤਿੰਨ ਐਵੇਂ ਝੂਠੇ ਮੇਰੇ ਉੱਪਰ ਕੇਸ ਕੀਤੇ, ਮੈਨੂੰ ਤਾਂ ਮੇਰੇ ਤੋਂ ਵੱਧ ਦੁਖੀ ਨਹੀਂ ਕੋਈ ਨਜ਼ਰ ਆਉਂਦਾ। ਜਦੋਂ ਉੱਥੇ ਵੀ ਗੱਲ ਨਾ ਬਣੀ, ਘੁੰਮਦਾ ਘੁੰਮਦਾ ਥੱਕਿਆ ਹਾਰਿਆ ਇੱਕ ਬਾਗ ਦੇ ਵਿੱਚ ਪਹੁੰਚਿਆ, ਅਤੇ ਕੀ ਵੇਖਦਾ ਇੱਕ ਬੰਦਾ ਨਿਸ਼ਚਿੰਤ ਹੋ ਕੇ ਰੱਬ ਦੀ ਲੀਲਾ ਦੇ ਵਿੱਚ, ਕਿਸੇ ਮਸਤੀ ਦੇ ਵਿੱਚ ਮਸਤ, ਉਹਦੇ ਨਾਮ ਦੇ ਰੰਗ ਦੇ ਵਿੱਚ ਗੜੌਂਦ ਲੰਮੇ ਪਿਆ। ਕਹਿੰਦਾ ਇਹਦੇ ਤੋਂ ਵੱਧ ਲੱਗਦਾ ਸੁਖੀ ਕੋਈ ਨਹੀਂ। ਜਦੋਂ ਉਹਦੇ ਇੱਕ ਪੈਰ ਦੀ ਜੁੱਤੀ ਚੁੱਕ ਕੇ ਭੱਜਣ ਲੱਗਾ, ਕਹਿੰਦਾ ਸੁੱਤਾ ਪਿਆ ਇਹਨੂੰ ਕੀ ਠਾਉਣਾ। ਜਦੋਂ ਜੁੱਤੀ ਚੁੱਕ ਕੇ ਭੱਜਣ ਲੱਗਾ, ਉਹਦੀ ਅੱਖ ਖੁੱਲ੍ਹੀ ਅਤੇ ਆਵਾਜ਼ ਮਾਰੀ ਪਿੱਛੋਂ, ਬਈ ਮੇਰੀ ਜੁੱਤੀ ਕਿੱਧਰ ਲੈ ਜਾ ਰਹੇ ਹੈ? ਅਤੇ ਜਦੋਂ ਘੁੰਮ ਕੇ ਵੇਖਿਆ ਤਾਂ ਕੀ ਵੇਖਦਾ, ਇਹ ਤਾਂ ਉਹੋ ਹੀ ਮਹਾਂਪੁਰਸ਼ ਨੇ ਜਿਨ੍ਹਾਂ ਨੇ ਮੈਨੂੰ ਜੁੱਤੀ ਲੈਣ ਭੇਜਿਆ ਸੀ। ਆਖ ਸਤਨਾਮ। ਇਹ ਤਾਂ ਉਹੋ ਹੀ ਮਹਾਂਪੁਰਸ਼ ਨੇ ਜਿਨ੍ਹਾਂ ਨੇ ਮੈਨੂੰ ਜੁੱਤੀ ਲੈਣ ਭੇਜਿਆ ਸੀ। ਮਹਾਂਪੁਰਸ਼ ਕਹਿਣ ਲੱਗੇ, ਬਈ ਅਸੀਂ ਤਾਂ ਤੈਨੂੰ ਜੁੱਤੀ ਲੈਣ ਭੇਜੀ ਹੈ, ਤੂੰ ਸਾਡੀ ਜੁੱਤੀ ਚੁੱਕੀ ਜਾਂਦਾ, ਤੈਨੂੰ ਕੋਈ ਹੋਰ ਸੁਖੀ ਨਹੀਂ ਲੱਭਾ? ਕਹਿੰਦਾ ਮਹਾਂਪੁਰਸ਼ੋ, ਬੜਾ ਨਗਰ ਦੇ ਵਿੱਚ ਫਿਰ ਲਿਆ ਪਰ ਮੈਨੂੰ ਕੋਈ ਹੋਰ ਸੁਖੀ ਨਹੀਂ ਲੱਭਾ, ਦੱਸੋ ਮੈਨੂੰ ਸੁੱਖ ਕਿੱਥੇ ਹੈ, ਸੁੱਖ ਕਿੱਥੇ ਹੈ, ਕਿਵੇਂ ਸੁਖੀ ਹੋਵਾਂ? ਮਹਾਂਪੁਰਸ਼ਾਂ ਨੇ ਸੁਮਤ ਦਿੱਤੀ, ਕਹਿੰਦੇ ਹਰ ਬੰਦਾ ਚਾਹੁੰਦਾ ਹਰ ਕੰਮ ਮੇਰੀ ਮਰਜ਼ੀ ਨਾਲ ਹੋਵੇ, ਜਦ ਤੱਕ ਆਪਣੀ ਮਰਜ਼ੀ ਉਦੋਂ ਤੱਕ ਦੁਖੀ ਹੈ, ਜਰਾ ਜਿੰਨਾ ਆਪਣੀ ਮਰਜ਼ੀ ਨੂੰ ਛੱਡ ਕੇ ਰੱਬ ਦੀ ਮਰਜ਼ੀ ਦੇ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰ ਦੇਵੇ, ਦੁੱਖ 'ਚ ਰਹਿੰਦਾ ਵੀ ਸੁਖੀ ਹੋ ਜਾਏਗਾ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਜਿਹੜੇ ਸੇਠ ਦੇ ਕੋਲ ਤੂੰ ਗਿਆ, ਤੂੰ ਦੱਸਿਆ ਹੁਣੇ, ਜਿਹੜਾ ਕਹਿੰਦਾ ਉਹਨੂੰ ਚਾਰ ਪੰਜ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਨੇ, ਉਹ ਵੀ ਦੁੱਖਾਂ 'ਚ ਰਹਿ ਕੇ ਸੁਖੀ ਹੋ ਸਕਦਾ? ਕਹਿੰਦੇ ਉਹ ਕਿਵੇਂ? ਕਹਿੰਦੇ ਰੱਬ ਦੀ ਮਰਜ਼ੀ ਨਾਲ ਮਰਜ਼ੀ ਮਿਲਾ ਦੇਵੇ। ਉਹ ਐਵੇਂ ਸੇਠ ਕਹਿੰਦਾ ਨਾ ਉਹਨੂੰ ਸ਼ੂਗਰ, ਅਤੇ ਸੇਠ ਬਸ ਇੰਨੀ ਗੱਲ ਆਪਣੇ ਅੰਦਰ ਧਾਰ ਲਵੇ, ਜੇ ਰੱਬ ਨੇ ਮੈਨੂੰ ਸ਼ੂਗਰ ਦੀ ਬਿਮਾਰੀ ਦਿੱਤੀ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਖਾਣ ਦੇ ਲਈ ਮੇਰਾ ਮਨ ਤਰਸਦਾ ਰਹਿਣਾ ਸੀ, ਆਹ ਜਿਹੜੀ ਰੱਬ ਨੇ ਮੈਨੂੰ ਸ਼ੂਗਰ ਦੀ ਬਿਮਾਰੀ ਦੇ ਦਿੱਤੀ ਹੈ, ਹੋ ਸਕਦਾ ਰੱਬ ਨਿਰੰਕਾਰ ਮੈਨੂੰ ਗੁਰਮੁਖ ਵਾਲੀ ਅਵਸਥਾ ਦੇਣਾ ਚਾਹੁੰਦਾ ਹੋਵੇ, ਘੱਟ ਖਾਣ ਵਾਲੀ। ਆਖੋ ਸਤਨਾਮ। ਭਾਵੇਂ ਦੁੱਖ ਹੈ, ਪਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਏਗਾ, ਸੁਖੀ ਰਹੇਗਾ ਜਦੋਂ ਉਹਦੀ ਮਰਜ਼ੀ ਨਾਲ ਮਰਜ਼ੀ ਮਿਲਾਉਣੀ ਸ਼ੁਰੂ ਕਰਤੀ। ਜਿਹੜਾ ਲੀਡਰ ਹੈ ਕਹਿੰਦਾ ਪੰਜ ਕੇਸ ਕੀਤੇ ਨੇ ਵਿਰੋਧੀ ਪਾਰਟੀ ਨੇ ਉਹਦੇ ਉੱਤੇ, ਉਹ ਵੀ ਸੁਖੀ ਹੋ ਸਕਦਾ, ਜਿਹੜੇ ਤਿੰਨ ਕੇਸ ਝੂਠੇ ਨੇ ਉਹਨਾਂ ਲਈ ਵੀ ਉਪਰਾਲਾ ਕਰੇ, ਅਤੇ ਜਿਹੜੇ ਦੋ ਕੇਸ ਸੱਚੇ ਹੋਏ ਨੇ, ਲੀਡਰ ਦੀ ਗਲਤੀ ਹੈ ਜਿਹਦੇ ਵਿੱਚ, ਉਹ ਆਪਣੇ ਮਨ 'ਚ ਧਾਰ ਲਵੇ। ਜਿਹੜਾ ਬੰਦੇ ਨੂੰ ਬੰਦੇ ਦੀ ਗਲਤੀ ਦੱਸੇ, ਸਹੀ ਮਾਇਨਿਆਂ 'ਚ ਅਸਲੀ ਮਿੱਤਰ ਉਹ ਹੀ ਹੁੰਦਾ। ਆਖ ਸਤਨਾਮ। ਜਿਹੜਾ ਉਹਨੂੰ ਚਾਪਲੂਸੀ ਕਰੇ ਉਹ ਮਿੱਤਰ ਨਹੀਂ, ਉਹ ਤਾਂ ਡੋਬ ਰਿਹਾ। ਜਿਹੜਾ ਬੰਦੇ ਨੂੰ ਸਹੀ ਮਾਇਨਿਆਂ 'ਚ ਸਾਹਮਣੇ ਬਹਿ ਕੇ ਪਿਆਰ ਨਾਲ ਉਹਦੀ ਗਲਤੀ ਸਮਝਾ ਦੇਵੇ, ਉਹਦਾ ਮਿੱਤਰ ਅਸਲੀ ਉਹ ਹੈ। ਕਹਿੰਦਾ ਲੀਡਰ ਆਪਣੇ ਮਨ 'ਚ ਇਹ ਗੱਲ ਧਾਰ ਲਵੇ, ਜਿਹੜੇ ਦੋ ਕੇਸ ਸੱਚੇ ਹੋਏ ਨੇ, ਜੇ ਉਹ ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਰੱਬ ਮੇਰੀਆਂ ਗਲਤੀਆਂ ਦੇ ਕਰਕੇ, ਅਗਾਂਹ ਤੋਂ ਗਲਤੀ ਮੈਂ ਨਾ ਕਰਾਂ, ਉਹ ਗਲਤੀਆਂ ਨੂੰ ਸੁਧਾਰਨ ਦੇ ਲਈ ਇਹ ਕੇਸ ਕਰਵਾਏ ਨੇ। ਆਖ ਸਤਨਾਮ। ਦੁੱਖ ਤਾਂ ਹੈ ਕੇਸਾਂ ਦਾ, ਪਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਏਗਾ। ਗੱਜ ਕੇ ਆਖੋ ਸਤਨਾਮ। ਜਿੰਨੀ ਵੀ ਸੰਗਤ ਬੈਠੀ, ਸਾਰਿਆਂ ਨੂੰ ਬੇਨਤੀ ਹੈ, ਇਹ ਮਹਾਂਪੁਰਸ਼ਾਂ ਨੇ ਕੇਵਲ ਉਹਨੂੰ ਨਹੀਂ ਸਮਝਾਇਆ, ਸਾਨੂੰ ਵੀ ਸਮਝਾਇਆ ਕਿ ਹਰ ਬੰਦਾ ਆਪਣੀ ਮਰਜ਼ੀ ਦੇ ਨਾਲ ਹਰ ਕੰਮ ਕਰਨਾ ਚਾਹੁੰਦਾ, ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮਿਲਾ ਦੇਵੇ ਤੇ ਫਿਰ ਦੁੱਖ 'ਚ ਰਹਿੰਦਾ ਬੰਦਾ ਵੀ ਦੁਖੀ ਨਹੀਂ ਹੋਵੇਗਾ। ਭਾਈ ਗੁਰਦਾਸ ਜੀ ਇਹ ਬੜੀ ਪਿਆਰੀ ਅਵਸਥਾ ਦਾ ਜ਼ਿਕਰ ਆਪਣੀ ਵਾਰ ਦੇ ਵਿੱਚ ਕਰ ਰਹੇ ਨੇ। ਆਓ ਪੜ੍ਹ ਕੇ ਪੰਕਤੀਆਂ ਕਰੀਏ ਜੀ ਸਮਾਪਤੀ।
ਕਾਰਨ ਕਰਤਾ ਕਰੇ ਸ਼ੁਕਰਾਨਾ ਕਰੇ ਸ਼ੁਕਰਾਨਾ।